ਔਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਭਾਗ ਛੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੀ ਸੇ ਇਹ ਆਏ ਸਫਲ ਤਿਨਾ ਕੇ ਕੰਮ ਮੇਰੇ ਰਾਮ ਹਰ ਜਨ ਕੈ ਹੋ ਬਲ ਜਾਈ ਤੀਸਾ ਕਾ ਕਰ ਚਬਰ ਟੁਲਾਵਾ ਚਰਨ ਧੂੜ ਮੁਖ ਲਾਈ ਜਨਮ ਮਰਨ ਦੋਹੁ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਏ ਹਰ ਸੋ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਤਿਨ ਜਾਤੇ ਪੱਖਾ ਫੇਰੀ ਪਾਣੀ ਧੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਮਾਈ ਭਾਈ ਗੁਰੂ ਜੀ ਸੰਗਤ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕਰਕੇ ਬਹੁਤ ਹੀ ਸਨਮਾਨ ਜੋ ਸਿੱਖ ਪੰਥ ਦੀ ਅਤਿ ਸਤਿਕਾਰਤ ਹਸਤੀ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਹਰਪੁਰਾਣ ਵਾਲੇ ਮਹਾਂਪੁਰਖ ਇਹਨਾਂ ਸਤਿਪੁਰਸ਼ਾਂ ਦੀ ਯਾਦ ਦੇ ਸਮਾਗਮ ਦੇ ਅੰਦਰ ਹਾਜ਼ਰੀਆਂ ਭਰ ਰਹੇ ਹੋ ਜਿੱਥੇ ਆਪ ਜੀ ਨੇ ਰਾਗੀ ਸਿੰਘਾਂ ਦੀ ਰਸਨਾ ਤੋਂ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਉੱਥੇ ਵਰਤਮਾਨ ਪਾਵਨ ਪੁੱਤਰ ਗੁਰਦੁਆਰਾ ਸੰਤਗੜ੍ਹ ਹਰਖੋਵਾਲ ਜੋ ਹਰਖੋਵਾਲ ਸੰਪਰਦਾਇ ਦਾ ਕੇਂਦਰੀ ਮੁੱਖ ਅਸਥਾਨ ਹੈ ਉਸ ਅਸਥਾਨ ਦੇ ਮੁਖੀ ਮਹਾਂਪੁਰਖ ਸੰਤ ਬਾਬਾ ਮਨਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਦੀ ਰਸਨਾ ਤੋਂ ਬਹੁਤ ਹੀ ਸੁੰਦਰ ਗੁਰਬਾਣੀ ਦੀ ਕਥਾ ਔਰ ਮਹਾਂਪੁਰਸ਼ਾਂ ਦੇ ਜੀਵਨ ਝਲਕੀਆਂ ਨੂੰ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਜੀ ਦਾ ਪਾਵਨ ਗੁਰਬਾਣੀ ਅੰਦਰ ਫਰਮਾਨ ਹੈ ਜੋ ਹਰਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ ਜਿਹੜੇ ਵਾਹਿਗੁਰੂ ਦੇ ਪਿਆਰਿਆਂ ਦੀ ਦਾਸਾਂ ਦੀ ਪਰਮੇਸ਼ਰ ਦੇ ਦਾਸਾਂ ਦੀ ਵਾਹਿਗੁਰੂ ਦੇ ਪਿਆਰਿਆਂ ਦੀ ਉਸਤਤ ਵਡਿਆਈ ਮਹਿਮਾ ਕਥਨ ਕਰਨੀ ਹੈ ਇਸ ਵਡਿਆਈ ਦੇ ਪਿੱਛੇ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹੀ ਹੋਇਆ ਕਰਦੀ ਹੈ ਕਿਉਂਕਿ ਜਦੋਂ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਵਾਨ ਗਣੀ ਸੇ ਇਹ ਆਏ ਸਫਲ ਤਿਨਾ ਕੇ ਕੰਮਾਂ ਐਸੇ ਮਹਾਂਪੁਰਖ ਪ੍ਰਵਾਨ ਹੋ ਜਾਂਦੇ ਆ ਭਾ ਜਾਂਦੇ ਆ ਫਿਰ ਪਰਮੇਸ਼ਰ ਆਪਣੇ ਪਿਆਰਿਆਂ ਦੀ ਵਡਿਆਈ ਆਪਣੇ ਪਿਆਰਿਆਂ ਦਾ ਸਨਮਾਨ ਆਪਣੇ ਪਿਆਰਿਆਂ ਦੀ ਮਹਿਮਾ ਸੰਸਾਰ ਦੇ ਉੱਤੇ ਆਪ ਪ੍ਰਗਟ ਕਰਦਾ ਹੈ। ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਆਪਣੇ ਜੀਵਨ ਕਾਲ ਦੌਰਾਨ ਕਿਤਨੀ ਵੱਡੀ ਤਪੱਸਿਆ ਕਿਤਨਾ ਵੱਡਾ ਸਿਮਰਨ ਕਿਤਨੀ ਵੱਡੀ ਬੰਦਗੀ ਕੀਤੀ और कितनी महान सेवा की थी। इस इलाके दे विच महापुरुष ब्रह्म ज्ञानी संत बाबा करम सिंह जी होंदी मरदान वाले तो बाद महापुरुष संत बाबा आया सिंह जी की संगत करके आप जी ने उन्हां दी संगत विचों वरों सौदा किया और हरकोआल नगर के बाहर बाहर आके उस बियाबान जंगल के अंदर एक नहीं दो नहीं साल बदी आप जी ने नाम सिमरन की बहुत वड्डी कठिन तो कठिन कालना करनी है। सतगुरु जी ने गुरबाणी अंदर भी फरमान किया आखण औखा साचा नाम, नाम का कहना नाम का जपना नाम की कमाई करनी ये बहुत कठिन मार्ग होया करता है। अलूनी सेल टटन दे सदर्श नाम की कमाई की कालना मनी है विद्वान पुरुषों ने और भाई साहब भाई गुरदास जी ने भी साधु की कालना महापुरुखों की कालना बाबत बहुत सुंदर आप जी ने कविता के अंदर अपनी बाणी के अंदर साधुओं की कमाई का बहुत सुंदर निर्णय किया। भाई साहब प्रमाण करते हैं जैसे तिल पीड़ तेल काटियत कष्ट कै ताते हुए दीपक जराए उजियारो जी, जैसे रोम रोम कर काटिया आजा को तन ताकि बाजे तात राग रागनी सो प्यारो जी, जैसे तो उठाए दर्पण की जय लोष्ट सेती ताही ते कर गह मुख देखत संसारो जी, तैसे धूप भूख शुद्ध साधन के साध पए ताही ते करत जगत को निस्तारो जी। भाई साहब ने तीन प्रमाण बहुत सुंदर दिते है। भाई साहब कहते हैं जिवें तिल अपने आप नूं कोलो विच पड़ा के इतनी वड्डी कालना करदे आ कि उहनां विचों तेल निकलदा है और वह तेल दीवे विच पा के बत्ती वट के उसका दीवा जगाया जांदा है, पर उस दीवे की रोशनी दे नाल संसार का अंधेरा चुकण वास्ते तिलां नूं किन्नी वड्डी कालना घालनी पई। वो तेल ही जानते हैं पहला धरती दे विच बीजे गए फिर वो पैदा होए फिर उन्होंने धुप दे हवावां दे चखणां दे हनेरियां दे दुख अपने तन उत्ते हंडाए, उस तो बाद उन्होंने झाड़ के फिर कोल्हू दे विच पीड के उन्होंने तेल कढ़िया गया और उस तिलां दे तेल ने अपने आप नूं सड़ा के संसार नूं चानण दिता रोशनी दिती। ਇਹ ਤਿਲਾਂ ਦੀ ਇਤਨੀ ਵੱਡੀ ਕਠਿਨ ਘਾਲਣਾ ਹੈ। ਇਸ ਤੋਂ ਅਗਲਾ ਪ੍ਰਮਾਣ ਭਾਈ ਸਾਹਿਬ ਦਿੰਦੇ ਹੈ ਜਿਵੇਂ ਕਹਿੰਦੇ ਜੈਸੇ ਰੋਮ ਰੋਮ ਕਰ ਕਾਟੀਆ ਅਜਾ ਪੋਤਾ ਨੂੰ, ਅਜਾ ਨਾਮ ਬੱਕਰੀ ਦਾ ਹੈ, ਬੱਕਰੀ ਦੇ ਸਰੀਰ ਨੂੰ ਟੁਕੜਾ ਟੁਕੜਾ ਕੱਟ ਕੇ ਉਹਦੀਆਂ ਆਂਦਰਾਂ ਦੀਆਂ ਸੂਖਮ ਨਾੜੀਆਂ ਵਿੱਚੋਂ ਕੱਢ ਕੇ ਫਿਰ ਉਹਨਾਂ ਦੀਆਂ ਤਾਰਾਂ ਬਣਾਈਆਂ ਜਾਂਦੀਆਂ ਹਨ और उन्होंने तारा भी बहुत कसा के तैयार किया जाता, फिर साजा ते मढ़िया जाता, फिर उन्होंने साजा ते जड़े गवैये है जा रागी है बजा के उन्होंने राग अते रागनिया दियां धुनां नूं कढ़दे है तां किते जा के सुन वालियां दे अंदर राग दा रागनिया दा रस पैदा हुंदा है। ਜਿਵੇਂ ਢਾਡੀ ਸਿੰਘ ਧੁਨਾ ਕੱਢਦੇ ਹੈ ਧੁਨਾ ਦਾ ਰਸ ਉਹ ਆਨੰਦ ਪੈਦਾ ਹੁੰਦਾ ਹੈ, ਪਰ ਬੱਕਰੀ ਨੂੰ ਕਿੰਨੀ ਵੱਡੀ ਮਿਹਨਤ ਕਰਨੀ ਪਈ ਕਿੰਨੇ ਦੁੱਖ ਝੱਲਣੇ ਪਏ ਉਸ ਦੁੱਖ ਨੂੰ ਬੱਕਰੀ ਹੀ ਜਾਣਦੀ ਹੈ। ਇਸ ਤੋਂ ਅੱਗੇ ਤੀਸਰਾ ਪ੍ਰਮਾਣ ਭਾਈ ਸਾਹਿਬ ਦਿੰਦੇ ਹੈ ਜੈਸੇ ਤੋਂ ਉਪਾਏ ਦਰਪਣ ਕੀ ਜੈ ਲੋਸ਼ਟ ਸੇਤੀ ਤਾਹੀ ਤੇ ਕਰ ਗਏ ਮੁਖ ਦੇਖ ਸੰਸਾਰੋ ਜੀ, ਜਿਹਨੂੰ ਆਪਾਂ ਦਰਪਣ ਨਾਮ ਸ਼ੀਸ਼ੇ ਦਾ ਸ਼ੀਸ਼ਾ ਕਹਿੰਦੇ ਹਾਂ ਔਰ ਉਹ ਸ਼ੀਸ਼ੇ ਵਿੱਚ ਆਪੋ ਆਪਣਾ ਆਪਾਂ ਮੁੱਖ ਦੇਖਦੇ ਹਾਂ ਦਸਤਾਰ ਠੀਕ ਕਰਦੇ ਹਾਂ ਚਿਹਰੇ ਨੂੰ ਠੀਕ ਬਣਾ ਕੇ ਤਿਆਰ ਕਰੀਦਾ ਹੈ, ਉਸ ਸ਼ੀਸ਼ੇ ਵਾਲੀ ਮਿੱਟੀ ਨੂੰ ਕਿਤਨੀ ਵੱਡੀ ਘਾਲਣਾ ਘਾਲਣੀ ਪਈ ਉਹ ਮਿੱਟੀ ਜਾਣਦੀ ਹੈ। ਇੱਕ ਖਾਸ ਕਿਸਮ ਦੀ ਉਹ ਮਿੱਟੀ ਹੁੰਦੀ ਹੈ एक खास किस्म का उटाए नाम ढेला हुंदा मिट्टी दा, उस मिट्टी दे ढेले नूं आम मिट्टी नहीं हुंदी, उस मिट्टी दे जिहदे विच थोड़ी कच दी अंश हुंदी है, और उस मिट्टी नूं उस ढेले नूं लिया के भट्टियां दे विच ताया जांदा, और उस मिट्टी दे ढेले नूं अग दे विच गाल गाल के उन्हूं पानी दी तरह पिंगला के फिर सेंचिया विच पा के उहदा शीशा तैयार कीता जांदा है, फिर उन्हूं हथ विच फड़ के लोग अपना मुख देखते हैं। कहिंदे आ भाई साहब, कहिंदे उस मिट्टी नूं किन्ने दुख झलणे पए, अग विच सड़ाउणा पिया, अपने आप नूं ढलाउणा पिया, उह कुरबानी उह मिट्टी जाणदी। इसी तरह चौथी थां ते फिर भाई साहब इस कवित दा आप निर्णा दे के निचोड़ दे के तत् दे के समझाउंदे है, कहिंदे तैसे दुख भूख सुध साधन के साध पए, ताही ते कर गह है ताही ते करत जगत को निस्तारू जी। भाई गुरदास जी कहिंदे है इवें ही शरीर उत्ते दुख झल के और भुखा दे संकट सहार सहार के साधु है जेडे ओ नाम दी साधना, नाम दा अभ्यास, नाम दी कमाई करदे हन। महापुरुषां दा होंदा जीवन उहनां दे कौतकां दे अंदर, उहनां दी जीवन गाथा दे अंदर। ते जदों इस इलाके दे जंगल बियाबान अंदर आए, किसे तों अन्न नहीं खाण वास्ते मंगिया, किसे तों दुध पानी दे विच कुन्नी दे विच इक मिट्टी दा छोटा कुजा कह लो उहदे विच उबालणे और उह पत्ते खा के गुजारा कर लेना और उस पानी नूं पुण के ठंडा करके पी लेना और रात दे लगातार नाम दी कमाई, नाम दा सिमरन करना। सालां बद्धी इतनी वड्डी घालणा उहनां सतपुरशां ने घाली कि उहनां दी कमाई दी अज कितनी वड्डी बरकत इस संप्रदाय नूं प्राप्त है। साध संगत जी, कोई महात्मा, कोई साधु, कोई बंदगी वाला किसे भी भावे धर्म विच पैदा हुंदा, हिंदुआं विच पैदा होवे, मुसलमानां विच पैदा होवे, उहने महापुरख बीबी शरीफा जी दा जिक्र कर रहे सन कि इस शरीफा बीबी शरीफा जी दे स्थान दे पहले महापुरशां दा हरखोवाल वाले महापुरशां नाल कितना प्यार सी, और ये मुसलमान इस्लाम धर्म दे अंदर एक सूफी जेड़ी है संप्रदाय जिस विचो भगत बाबा फरीद साहब जी होए। फरीद साहब ने कितनियां वड्डियां घालणा घालियां नाम सिमरन दियां, आप उन्हां द्वारा उचारत कीती बाणी जो सतगुरां ने गुरबाणी विच अंकित कीती है उहदे विच भगत फरीद साहब आप जिक्र करदे आ, फरीदा काका करंग ढंडोलिया सगला खाया मास, इहदो इना मत सुहाओ फिर देखण की आस। एडी वड्डी आस, एडा वड्डा जेरा, एडा वड्डा सिदक, कोई रख सकदा है इतना वड्डा जेरा? एक नहीं, दो नहीं, तीन नहीं, 36 साल जिंदगी दा लंबा अरसा बंदगी दे विच ही गुजार दिता, जंगलां दे विच रह के गुजार दिता, और भगती करदिया करदिया शरीर करंग दा रूप धारण कर गया, जानवर ठूंडे मार के खान लग पे मांस नूं करंग समझ के, और फरीद साहब उदों भी परमेश्वर दे दर्शनां दी प्यास लैके कामां नूं संबोधन करके कहिंदे ऐ कि भावे सारे शरीर दा मास चरूण चरूण के खा जाओ मैनूं कोई दुख नहीं, पर मेरियां अखां नूं अजे तुसी कोई किसे तरह दा ठूंगा किसे तरह दा खाण दा यतन ना करियो, क्योंकि अजे मैनूं अपने प्यारे दे दर्शनां दी सिक है, आस है, इच्छा है कि अखीरले दम तक मैनूं जरूर ओह दर्शन देगा। ये वैराग दी इंतहा है, हद है, इतनियां वड्डियां घालणा। कहण तों बाद किसे भी धर्म विच किसे भी महापुरख ने जो घालणा कीती है ਉਹਦਾ ਅਲਾਭ ਕੇਵਲ ਉਹਨਾਂ ਦੇ ਸੰਗੀਆਂ ਨੂੰ ਨਹੀਂ ਹੁੰਦਾ, ਉਹ ਸਮੁੱਚੀ ਜਮਾਤ ਨੂੰ ਸਮੁੱਤੇ ਪੰਥ ਨੂੰ ਹੀ ਹੋਇਆ ਕਰਦਾ। ਇਸਲਾਮ ਧਰਮ ਦੇ ਫਕੀਰਾਂ ਨੇ ਤਪੱਸਿਆ ਕੀਤੀ ਤਾਂ ਇਸਲਾਮ ਧਰਮ ਦੇ ਵਿੱਚ ਕਿਤਨੀ ਵੱਡੀ ਵਾਹਿਗੁਰੂ ਦੀ ਬਰਕਤ ਪੈਦਾ ਹੋਈ। ਸਨਾਤਨ ਧਰਮ ਜਿਹਨੂੰ ਹਿੰਦੂ ਧਰਮ ਕਿਹਾ ਜਾਂਦਾ, ਇਹਦੇ ਵਿੱਚ ਕਿਤਨੇ ਵੱਡੇ ਵੱਡੇ ਸਾਧਕ ਪੈਦਾ ਹੋਏ, ਔਰ ਸਿੱਖ ਪੰਥ ਦੇ ਅੰਦਰ ਕਿਤਨੇ ਕੁ ਵੱਡੇ ਨਾਮ ਦੇ ਵਿਆਸੀ ਧਾਰਨਾ ਕਰਨ ਵਾਲੇ ਮਹਾਂਪੁਰਖ ਪੈਦਾ ਹੋਏ, ਕੋਈ ਗਿਣਤੀ ਨਹੀਂ ਕੀਤੀ ਜਾਂਦੀ। ਜੇ ਇਸਲਾਮ ਧਰਮ ਚ ਫਰੀਦ ਸਾਹਿਬ ਪੈਦਾ ਹੋਏ ਤਾਂ ਸਨਾਤਨ ਧਰਮ ਚ ਧਰੂ ਭਗਤ ਵਰਗੇ, ਪ੍ਰਹਿਲਾਦ ਭਗਤ ਵਰਗੇ ਮਹਾਂਪੁਰਖ ਪੈਦਾ ਹੋਏ, ਬਹੁਤ ਗਿਣਤੀ ਹੈ। ਔਰ ਸਿੱਖ ਪੰਥ ਦੇ ਅੰਦਰ ਐਸੀਆਂ ਹਸਤੀਆਂ, ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਮਹਾਂਪੁਰਖ ਸੰਤ ਬਾਬਾ ਆਤਰ ਸਿੰਘ ਜੀ ਮਸਤੂ ਆਣੇ ਵਾਲੇ, ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਔਰ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ, ਐਸੀਆਂ ਹਸਤੀਆਂ ਜਿਨ੍ਹਾਂ ਦੀ ਬੰਦਗੀ ਨੇ ਕੇਵਲ ਉਹਨਾਂ ਦੇ ਨਾਲ ਸਤਸੰਗੀਆਂ ਨੂੰ ਹੀ ਨਹੀਂ, ਜਾਂ ਪ੍ਰੇਮੀਆਂ ਨੂੰ ਹੀ ਨਹੀਂ, ਜਾਂ ਇੱਕ ਜਮਾਤ ਲਈ ਨਹੀਂ, ਬਲਕਿ ਉਹਨਾਂ ਦੀ ਕਮਾਈ ਨੇ ਸਮੁੱਚੇ ਪੰਥ ਨੂੰ ਬਰਕਤ ਦਿੱਤੀ ਹੈ। ਸਮੁੱਚੇ ਪੰਥ ਹੀ ਉਹਨਾਂ ਦੀ ਕਮਾਈ ਤੋਂ ਵਰੋਸਾਇਆ। ਗੁਰਬਾਣੀ ਦਾ ਫਰਮਾਨ ਹੈ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਏਕ ਕਣੀ। ਗੁਰਮੁਖ ਜਿਹੜਾ ਨਾਮ ਜਪਣ ਵਾਲਾ ਮਹਾਂਪੁਰਖ ਹੈ, ਉਹ ਇੱਕ ਦਾ ਨਹੀਂ, ਦੋ ਦਾ ਨਹੀਂ, ਨਾਮ ਦੀ ਕਮਾਈ ਦੇ ਆਸਰੇ ਉਹ ਕਰੋੜਾਂ ਦਾ ਹੀ ਉਧਾਰ ਕਰ ਦਿੰਦਾ ਹੈ, ਕਰੋੜਾਂ ਦਾ ਜੀਵਨ ਸਫਲ ਕਰ ਦਿੰਦਾ। ਸੋ ਤੈਸੇ ਦੂਪ ਭੂਖ ਸੁਧ ਸਾਧਨ ਕੈ ਸਾਧ ਭਏ, ਤਾਂ ਹੀ ਤੈ ਕਰਤ ਜਗਤ ਕੋ ਨਿਸਤਾਰੋ ਜੀ। ਕਹਿੰਦੇ ਇੰਨੇ ਦੁੱਖ ਭੁੱਖ ਦੇ ਔਰ ਸੰਸਾਰ ਦੇ ਸੰਕਟ ਆਪਣੇ ਤਨ ਉੱਤੇ ਸਹਾਰਦੇ ਉਹ ਸਾਧਨਾ ਕਰਦੇ ਨਾਮ ਦੀ। ਸਾਧਨਾ ਅਰਥ ਹੈ ਅਭਿਆਸ। ਸਾਧ ਸੰਗਤ ਜੀ ਦਰਿਆਵੀ ਦ੍ਰਿਸ਼ਟੀ ਤੇ ਵੀ ਖੇਤੀ ਕਰਨ ਵਾਲਾ ਖੇਤੀ ਦੀ ਮਿਹਨਤ ਕਰਦਾ, ਅਭਿਆਸ ਕਰਦਾ, ਤਾਂ ਕਿਤੇ ਜਾ ਕੇ ਉਹਨੂੰ ਸਫਲਤਾ ਮਿਲਦੀ ਹੈ। ਵਪਾਰੀ ਆਪਣੇ ਵਪਾਰ ਦੇ ਖੇਤਰ ਵਿੱਚ ਅਭਿਆਸ ਕਰਦਾ, ਔਰ ਪੜ੍ਹਨ ਵਾਲਾ ਵਿਦਿਆ ਦੇ ਖੇਤਰ ਵਿੱਚ ਅਭਿਆਸ ਕਰਦਾ ਹੈ, ਤਾਂ ਕਿਤੇ ਜਾ ਕੇ ਉਹਨਾਂ ਨੂੰ ਸਫਲਤਾ ਪ੍ਰਾਪਤ ਹੁੰਦੀ। ਇਸੇ ਤਰ੍ਹਾਂ ਜਿਹੜੇ ਗੁਰਮੁਖ ਇਸ ਮਾਰਗ ਤੇ ਨਾਮ ਦੀ ਭਗਤੀ ਦੇ ਮਾਰਗ ਤੇ ਚੱਲਣ ਵਾਲੇ ਸਤਪੁਰਸ਼ ਹੁੰਦੇ ਹੈ, ਉਹਨਾਂ ਦੀ ਜ਼ਿੰਦਗੀ ਦਾ ਇੱਕ ਦਿਨ ਦਾ ਨਹੀਂ, ਉਹਨਾਂ ਦੇ ਜੀਵਨ ਦਾ ਅਖੀਰਲੇ ਸਵਾਸ ਤੱਕ ਇਹ ਅਭਿਆਸ, ਇਹ ਮਿਹਨਤ, ਇਹ ਕਮਾਈ ਹੁੰਦੀ ਹੈ। ਜਿਨੀ ਨਾਮ ਤੇ ਆਇਆ ਗਏ ਸਖਤ ਘਾਤ, ਨਾਨਕ ਤੇ ਮੁਖਜਲੇ ਕੀਤੀ ਛੁੱਟੀ ਦਾ। ਜਿਨ੍ਹਾਂ ਨੇ ਐਡੀਆਂ ਵੱਡੀਆਂ ਵੱਡੀਆਂ ਮੁਸ਼ਕਤਾਂ ਮਿਹਨਤਾਂ ਕੀਤੀਆਂ, ਘਾਲਣਾ ਘਾਲੀਆਂ ਨਾਮ ਨੂੰ ਧਿਆਉਣ ਦੀਆਂ, ਉਹਨਾਂ ਦੀ ਕਮਾਈ ਦੇ ਨਾਲ, ਉਹਨਾਂ ਦਾ ਆਪਣਾ ਮੁੱਖ ਤਾਂ ਉਜਲਾ ਹੀ ਉਜਲਾ, ਉਹਨਾਂ ਦੀ ਕਮਾਈ ਦੇ ਨਾਲ ਅਨੇਕਾਂ ਹੀ ਇਹ ਸੰਸਾਰ ਭੋਜਲ ਦੇ ਬੰਧਨਾਂ ਤੋਂ ਛੁੱਟ ਜਾਂਦੇ ਹਨ, ਤਰ ਜਾਂਦੇ ਹਨ, ਉਧਾਰ ਹੋ ਜਾਂਦਾ, ਪਾਰ ਉਤਾਰਾ ਹੋ ਜਾਂਦਾ। ਸੋ ਮਹਾਂਪੁਰਸ਼ਾਂ ਨੇ ਸਾਰੀ ਜ਼ਿੰਦਗੀ ਨਾਮ ਦੀ ਕਮਾਈ ਕੀਤੀ ਹੈ, ਔਰ ਉਹਨਾਂ ਦੀ ਕਮਾਈ ਦੀ ਬਦੌਲਤ ਸਿੱਖ ਪੰਥ ਨੂੰ ਕਿਤਨੀ ਵੱਡੀ ਬਰਕਤ ਪ੍ਰਾਪਤ ਹੋਈ, ਔਰ ਉਹਨਾਂ ਤੋਂ ਕਿੱਡੇ ਕਿੱਡੇ ਮਹਾਂਪੁਰਖ ਵਰੋਸਾਏ ਆਏ, ਜਿਨ੍ਹਾਂ ਦਾ ਹੁਣੇ ਬਾਬਾ ਮਨਜੀਤ ਸਿੰਘ ਜੀ ਜ਼ਿਕਰ ਕਰ ਰਹੇ ਸਨ, ਸੰਤ ਬਾਬਾ ਬਹਾਲ ਸਿੰਘ ਜੀ, ਸੰਤ ਬਾਬਾ ਜਨਕ ਸਿੰਘ ਜੀ ਵਰਗੀਆਂ ਐਸੀਆਂ ਰੂਹਾਂ, ਜਿਨ੍ਹਾਂ ਦੇ ਦਰਸ਼ਨ ਕਰਕੇ ਹਿਰਦੇ ਵਿੱਚ ਠੰਡ ਪੈਦਾ ਆਇਆ ਕਰਦੀ ਸੀ। ਦਾਸ ਨੇ ਵੀ ਉਹਨਾਂ ਪਵਿੱਤਰ ਰੂਹਾਂ ਦੇ ਦਰਸ਼ਨ ਕੀਤੇ ਹੈ। ਤੁਸੀਂ ਵੇਖਿਆ ਮਹਾਂਪੁਰਖ ਸੰਤ ਬਾਬਾ ਬਹਾਲ ਸਿੰਘ ਜੀ ਦੀ ਕਿਤਨੀ ਵੱਡੀ ਘਾਲਣਾ, ਔਰ ਉਸ ਘਾਲਣਾ ਦਾ ਜ਼ਿਕਰ ਮਹਾਂਪੁਰਸ਼ਾਂ ਨੇ ਆਪ ਕਥਾ ਵਿੱਚ ਕੀਤਾ। ਸਾਰੀ ਜ਼ਿੰਦਗੀ ਇਤਨੀ ਵੱਡੀ ਘਾਲਣਾ, ਨਹੀਂ ਤਾਂ ਛੋਟੀ ਜੀ ਪਦਵੀ ਪ੍ਰਾਪਤ ਹੋ ਜਾਏ, ਸੰਗਤਾਂ ਸਤਿਕਾਰ ਕਰਨ ਲੱਗ ਪੈਣ, ਤਾਂ ਮਨੁੱਖ ਜਿਹੜਾ ਹੈ ਉਸ ਪਦਵੀ ਦੇ ਮਾਣ ਵਿੱਚ ਆ ਕੇ ਫਿਰ ਇਤਨੀ ਵੱਡੀ ਘਾਲਣਾ ਕੋਈ ਵਿਰਲਾ ਹੀ ਕਰਦਾ। ਪਰ ਉਹਨਾਂ ਨੇ ਕੋਈ ਸਤਿਕਾਰ ਨਹੀਂ ਵੇਖਿਆ, ਕੋਈ ਸਾਡਾ ਸਤਿਕਾਰ ਕਰੇ ਜਾਂ ਨਾ ਕਰੇ, ਕੋਈ ਮਿਲੇ ਜਾਂ ਨਾ ਮਿਲੇ, ਆਪਣੀ ਨਿੱਤ ਦੀ ਮਰਜ਼ਾਦਾ, ਨਿੱਤ ਦਾ ਨਿਯਮ ਉਹਨਾਂ ਨੇ ਅਖੀਰਲੇ ਸਵਾਸਾਂ ਤੱਕ ਨਿਭਾਇਆ। ਇੱਕ ਵੇਰੀ ਦਾਸ ਮਹਾਂਪੁਰਖ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਨੂੰ ਮਿਲ ਗਿਆ। ਉਹਨਾਂ ਨੇ ਇੱਕ ਬਹੁਤ ਕੀਮਤੀ ਬਚਨ ਸੁਣਾਇਆ, ਕਹਿਣ ਲੱਗੇ ਕਹਿੰਦੇ ਸਾਧੂ ਦੇ ਦਰਸ਼ਨ ਦਾ ਉਨਾ ਵੱਡਾ ਲਾਭ ਨਹੀਂ ਹੁੰਦਾ ਜਿੰਨਾ ਵੱਡਾ ਲਾਭ ਸਾਧੂ ਦੇ ਬਚਨ ਮੰਨਣ ਦਾ ਹੋਇਆ ਕਰ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਰੇ। ਕਹਿੰਦੇ ਦਰਸ਼ਨ ਤਾਂ ਉੱਤੋਂ ਉੱਤੋਂ ਹੀ ਹੁੰਦੇ ਹੈ, ਅਸਲੀ ਦਰਸ਼ਨ ਉਹਨੂੰ ਕਿਹਾ ਜਾਂਦਾ ਜਿਹੜਾ ਬਚਨ ਮੰਨ ਕੇ ਬਚਨ ਉੱਤੇ ਪਹਿਰਾ ਦੇ ਦੇਵੇ ਸਾਰਾ ਜੀਵਨ, ਉਹੀ ਅਸਲ ਪ੍ਰਸੰਨਤਾ ਦਾ ਅਧਿਕਾਰੀ ਹੁੰਦਾ, ਉਸੇ ਉੱਤੇ ਸਾਧੂ ਦੀ ਖੁਸ਼ੀ ਹੁੰਦੀ ਹੈ। महापुरुष संत बाबा ज्वाला सिंह जी का वचन संत बाबा बहाल सिंह जी ने मनिया, संत बाबा जनक सिंह जी ने मनिया कि जेड़ी सेवा जिथे जिथे उन्होंने ड्यूटियां दे दित्तियां उस ड्यूटी विच एक पल भी कदे ढिलाई एक पल की आस भी नहीं आउण दित्ती। सारी जिंदगी लंगर की सेवा, कीर्तन की सेवा, कड़ा प्रसाद बनाउण की सेवा और फिर जाटा दे मूल मंत्र दे अंदर जाके समाधि स्थित होके एक आम सेवादारा वर्गियां ड्यूटियां निभाउणी। जिवें सेवादार सेवावां करदे आ उस तरह उन्हां सेवावां नूं उन्हां ने कीता। इह गुरु दे दर दी पहरेदारी है, गुरु घर दी इह सेवा है। सेवा विचों सारिआं नूं बरकतां, वचन मनण विचों सारिआं नूं बरकतां प्राप्त हुंदीआं। सो ऐसियां उन्हां दे दरों भरोसाईआं रूहां सन जिन्हां ने इतनियां वड्डियां घालणां कीतीआं। तुसीं वी उन्हां दे दर्शन कीते है जिन्हां दे दर्शन करके परमेशर चित आउंदा सी, याद आउंदा सी। आवै साहिब चित तेरिआं भगतां डिठिआ, मन की कटिआ मैल साध सुन गुठिआ। बाबा जनक सिंह जी दे जदों दर्शन हुंदे सन ਤਾਂ ਇਉਂ ਲੱਗਦਾ ਸੀ ਜਿਵੇਂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਰਹਿਣ ਵਾਲੇ ਸਿੰਘਾਂ ਚੋਂ ਇੱਕ ਸਿੰਘ ਦੇ ਦਰਸ਼ਨ ਕਰ ਲਏ ਹੋਣ। ਆਪਾਂ ਇਹੋ ਜਿਹੇ ਉਹਨਾਂ ਦੇ ਦਰਸ਼ਨ, ਇਹੋ ਜਿਹਾ ਉਹਨਾਂ ਦਾ ਪ੍ਰਤਾਪ, ਇਹੋ ਜਿਹਾ ਉਹਨਾਂ ਦਾ ਜਗ੍ਹਾ ਸੀ ਸਾਧ ਸੰਗਤ ਜੀ, ਕਿਉਂਕਿ ਉਹਨਾਂ ਦੀ ਕਮਾਈ ਸੀ, ਉਹਨਾਂ ਦੀ ਸੇਵਾ ਸੀ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖਾਂ ਦੀ ਸੰਗਤ ਸੰਤ ਬਾਬਾ ਬਹਾਲ ਸਿੰਘ ਜੀ ਨੇ ਕੀਤੀ ਤਾਂ ਦਰਸ਼ਨ ਕਰਕੇ ਮਨ ਠਰ ਜਾਂਦਾ ਸੀ ਕਿ ਉਹ ਐਸੀਆਂ ਪਵਿੱਤਰ ਰੂਹਾਂ ਸਨ। ਉਹਨਾਂ ਨੇ ਮਹਾਂਪੁਰਸ਼ਾਂ ਦੇ ਬਚਨਾਂ ਤੇ ਪਹਿਰਾ ਦਿੱਤਾ, ਸਾਰੀ ਜ਼ਿੰਦਗੀ ਬਚਨਾਂ ਨੂੰ ਨਿਭਾਈ। ਸੋ ਸਾਧ ਸੰਗਤ ਜੀ ਉਹਨਾਂ ਮਹਾਂਪੁਰਖਾਂ ਦਾ, ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨਾਲ ਕਿਤਨਾ ਪਿਆਰ ਸੀ ਕਿ ਹਰ ਸਾਲ ਬਾਬਾ ਜੀ ਦਾ ਸੱਦੇ ਗਏ ਹੈ ਕਿ ਅੰਬਾਂ ਦੀ ਰੁੱਤ ਵਿੱਚ ਜਥੇ ਨੂੰ ਬੁਲਾ ਕੇ ਕਥਾ ਕੀਰਤਨ ਕਰਵਾਉਣਾ ਔਰ ਹੱਥੀ ਸਿੰਘਾਂ ਦੀ ਸੇਵਾ ਕਰਨੀ ਔਰ ਕਿਤਨੀ ਵੱਡੀ ਨਿਮਰਤਾ। ਸਾਧ ਸੰਗਤ ਜੀ ਦੋਨੋਂ ਮਹਾਂਪੁਰਸ਼, ਬਹੁਤ ਹੀ ਅਥਾਹ ਪਿਆਰ ਸੀ ਉਹਨਾਂ ਮਹਾਂਪੁਰਸ਼ਾਂ। ਸਾਧ ਸੰਗਤ ਜੀ ਆਪਾਂ ਆਪਣੇ ਰਹਿਣ ਲਈ ਘਰ ਵੀ ਬਣਾਈ ਦੇ, ਮਕਾਨ ਵੀ, ਕੋਠੀਆਂ ਵੀ, ਕਮਰੇ ਵੀ, ਪਰ ਜਦੋਂ ਇੱਥੇ ਜਥਾ ਆਉਂਦਾ ਸੀ ਤਾਂ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਸਿੰਘ ਸੇਵਾਦਾਰ ਮਹਾਂਪੁਰਸ਼ਾਂ ਦੇ ਸਥਾਨ ਤੇ ਹਰਕੋਲ ਰਹਿੰਦੇ ਸੀ, ਦਾਸ ਨੇ ਸੁਣਿਆ ਕਿਸੇ ਨੂੰ ਤਾਂ ਭਾਵੇਂ ਕੱਖਾਂ ਦੀ ਕੁੱਲੀ ਵਿੱਚ ਰਹਿਣਾ ਮਿਲ ਜਾਏ, ਕਈ ਸਿੰਘ ਦਰਖਤਾਂ ਨਾਲ ਹੀ ਢੋ ਕੇ ਢੋ ਲਾ ਕੇ ਰਾਤ ਕੱਟ ਲਿਆ ਕਰਦੇ ਸਨ ਪਹਿਲਿਆਂ ਪਹਿਲਿਆਂ ਸਮਿਆਂ ਵਿੱਚ। ਔਰ ਮਹਾਂਪੁਰਸ਼ ਵੀ ਆਪ ਜੰਗਲ ਦੇ ਵਿੱਚੋਂ ਜਿਹੜਾ ਮੱਠ ਬਣਿਆ ਉਹਦੇ ਵਿੱਚ ਹੀ ਜੇ ਕਿਤੇ ਮੀਂਹ ਹਨੇਰੀ ਆ ਗਿਆ ਤਾਂ 10 ਮਿੰਟ ਜਾ ਕੇ ਓਟ ਲੈ ਲਈ, ਨਹੀਂ ਤਾਂ ਦਰਖਤਾਂ ਥੱਲੇ ਹੀ ਸਮਾਧੀ ਸਥਿਤ ਹੋ ਕੇ ਨਾਮ ਜਪਦੇ ਰਹੇ। ਪਰ ਸਾਧ ਸਿੰਘ ਜੀ ਜਦੋਂ ਮਹਾਂਪੁਰਸ਼ ਆਉਣ ਲੱਗੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤਾਂ ਉਹਨਾਂ ਲਈ ਤੇ ਜਥੇ ਦੀ ਸਪੈਸ਼ਲ ਛੱਪੜ ਤਿਆਰ ਕਰਾਏ ਕਿ ਜਥਾ ਇੱਥੇ ਆ ਕੇ ਹਰ ਸਾਲ ਰਿਹਾ ਕਰੇਗਾ। ਇੰਨਾ ਸਨਮਾਨ ਮਹਾਂਪੁਰਸ਼ਾਂ ਹਰਖੋ ਵਾਲੀਆਂ ਦਾ ਮੈਂ ਆਮ ਹੀ ਕਈ ਵਾਰੀ ਜ਼ਿਕਰ ਕਰਦਾ ਹੁੰਦਾ ਕਿ ਉਹਨਾਂ ਦੇ ਬਾਪ ਤੋਂ ਸੁਣਿਆ ਕਿ ਜੇ ਕੋਈ ਨਾਮ ਜਪਣ ਵਾਲਾ ਸਾਧੂ ਉਹਨਾਂ ਨੂੰ ਬਾਣੇ ਵਾਲਾ ਹੀ ਦੱਸ ਪੈਣਾ ਕਿ ਬਾਣੇ ਦੇ ਘਰ ਨਹੀਂ ਹੈ ਤਾਂ ਪੁਰਾਣੇ ਮਹਾਂਪੁਰਸ਼ ਦੱਸਦੇ ਆ ਕਿ ਦੂਰੋਂ ਹੀ ਜੋੜਾ ਲਾ ਕੇ ਉਹਨੂੰ ਨਮਸਕਾਰ ਕਰਨੀ। ਇਹ ਕੋਈ ਮਹਾਤਮਾ ਨਾਮ ਜਪਣ ਵਾਲਾ ਪ੍ਰਭੂ ਦਾ ਪਿਆਰਾ ਆਇਆ। ਇੰਨਾ ਸਤਿਕਾਰ ਸਾਧੂਆਂ ਦਾ, ਨਾਮ ਜਪਣ ਵਾਲਿਆਂ ਦਾ ਮਹਾਂਪੁਰਖ ਆਪ ਕਰਿਆ ਕਰਦੇ ਸੀ। ਇੰਨੀ ਨਿਮਰਤਾ ਦੇ ਪੁੰਜ ਸਨ, ਇੰਨੀ ਕਮਾਈ ਦੇ ਮਾਲਕ ਸਨ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ। ਫਿਰ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਸ ਸਥਾਨ ਤੇ ਆਉਂਦੇ ਰਹੇ। ਉਹਨਾਂ ਤੋਂ ਬਾਅਦ 20ਵੀਂ ਸਦੀ ਦੇ ਮਹਾਨ ਜਰਨੈਲ, ਮਹਾਨ ਸਿੱਖ ਪੰਥ ਦੇ ਯੋਧੇ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹ ਵੀ ਇਸ ਸਥਾਨ ਤੇ ਆਇਆ ਕਰਦੇ ਸਨ। ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਵੀ ਆਇਆ ਕਰਦੇ ਸਨ। ਸੋ ਇਹ ਸੰਪਰਦਾਇ ਦਾ ਦਮਦਮੀ ਟਕਸਾਲ ਦੇ ਨਾਲ ਅਥਾਹ ਪਿਆਰ ਮਿਲਾਪ ਹੈ ਲੰਮੇ ਸਮੇਂ ਤੋਂ। ਇਹ ਸੰਪਰਦਾਇ ਨੇ ਜਿੱਥੇ ਭਜਨ ਸਿਮਰਨ ਦੇ ਵਿੱਚ ਬਹੁਤ ਵੱਡੀ ਘਾਲਣਾ ਘਾਲੀ, ਉੱਥੇ ਲੰਗਰਾਂ ਦੀ ਸੇਵਾ ਦੇ ਵਿੱਚ ਵੀ ਲਾਮਸਾਲ ਦੁਨੀਆਂ ਦੇ ਅੰਦਰ ਇੱਕ ਮਿਸਾਲ ਪੈਦਾ ਕੀਤੀ ਹੈ। ਸਾਧ ਸੰਗਤ ਜੀ ਹਰਖੋਵਾਲ ਦਾ ਲੰਗਰ ਆਮ ਸਿੱਖ ਜਗਤ ਦੇ ਅੰਦਰ ਪ੍ਰਸਿੱਧ ਹੈ ਤੇ ਇੱਥੋਂ ਵਰਗਾ ਲੰਗਰ ਸੱਚ ਸੁੱਚ ਵਰਗਾ ਕਦੇ ਕਿਸੇ ਵਿਰਲੇ ਸਥਾਨ ਤੇ ਬਣਦਾ ਦੇਖਿਆ ਹੋਇਆ। ਗੁਰਬਾਣੀ ਦਾ ਪ੍ਰਮਾਣ ਹੈ, ਨਾਨਕ ਸੱਚ ਸੁੱਚ ਪਾਈਏ ਤੇ ਸੰਤਨ ਕੈ ਪਾਸ, ਮਹਾਂਪੁਰਖ ਸੰਤ ਬਾਬਾ ਮਨਜੀਤ ਸਿੰਘ ਦੀ ਜ਼ਿਕਰ ਕਰ ਰਹੇ ਸਨ, ਕਿੰਨਾ ਵਿਵੇਕ ਦਾ, ਸੋਚ ਦਾ, ਸੰਜਮ ਦਾ ਪਹਿਰਾ ਸੀ ਗੁਰੂ ਕੇ ਲੰਗਰ ਵਿੱਚ। ਖੂਹ ਦਾ ਹੀ ਜਲ ਦੇਗ ਲਈ, ਲੰਗਰ ਲਈ ਵਰਤਣਾ, ਚਿਹਰੇ ਸਜਾ ਕੇ ਲੰਗਰ ਬਣਾਉਣਾ, ਔਰ ਸੰਤ ਬਾਬਾ ਬਹਾਲ ਸਿੰਘ ਜੀ ਨੇ ਆਪ ਪ੍ਰਸ਼ਾਦੇ ਵੇਲਣੇ, ਔਰ ਇਹਨਾਂ ਮਹਾਂਪੁਰਖਾਂ ਨੇ ਆਪ ਲੋਹ ਤੇ ਬੈਠ ਕੇ ਜਦੋਂ ਲੰਗਰ ਤਿਆਰ ਕਰਨਾ ਤਾਂ ਸੁਖਮਨੀ ਸਾਹਿਬ ਦਾ, ਜਪਜੀ ਸਾਹਿਬ ਦਾ, ਪੰਜ ਗ੍ਰੰਥੀ ਦਾ ਨਿਤਨੇਮ ਸ਼ੁਰੂ ਕਰਨਾ। ਇੱਕ ਸਿੰਘ ਨੇ ਬਾਣੀ ਪਾਣੀ, ਦੂਸਰਿਆਂ ਨੇ ਸੁਣ ਕੇ ਰਸਨਾ ਨਾਲ ਸਿਮਰਨ ਕਰਦਿਆਂ ਲੰਗਰ ਸਜਾਉਣਾ। ਇਤਨੀ ਵੱਡੀ ਕਮਾਈ, ਜੈਸਾ ਅੰਨ ਤੈਸਾ ਮਨ, ਜਿਹੋ ਜਿਹਾ ਕੋਈ ਅੰਨ ਛਕਦਾ ਉਹੋ ਜਿਹਾ ਮਨ ਉੱਤੇ ਉਹਦਾ ਪ੍ਰਭਾਵ ਪੈਂਦਾ, ਅਸਰ ਪਿਆ ਕਰਦਾ, ਵਿਚਾਰ ਉਹੋ ਜਿਹੇ ਬਣ ਜਾਂਦੇ ਹਨ। ਤੇ ਮਹਾਂਪੁਰਖ ਨਾਮ ਜਪ ਕੇ, ਬਾਣੀ ਪੜ੍ਹ ਕੇ ਲੰਗਰ ਤਿਆਰ ਕਰਦੇ ਸਨ। ਜਿਹੜੇ ਸੇਵਾਦਾਰ ਅਸਥਾਨ ਤੇ ਰਹਿ ਕੇ ਲੰਗਰ ਛਕਦੇ ਸਨ, ਸੰਗਤਾਂ ਛਕਦੀਆਂ ਸਨ, ਸੰਗਤਾਂ ਵਾਹਿਗੁਰੂ ਵਾਹਿਗੁਰੂ ਕਰਦੀਆਂ ਅਸਥਾਨ ਤੋਂ ਘਰਾਂ ਨੂੰ ਜਾਇਆ ਕਰਦੀਆਂ ਸਨ। ਇੱਥੇ ਰਹਿਣ ਵਾਲੇ ਸੇਵਾਦਾਰ ਨਾਮ ਜਪਿਆ ਕਰਦੇ ਸਨ, ਸੁਰਤ ਨਾਮ ਵਿੱਚ ਜੁੜੀ ਰਹਿੰਦੀ ਸੀ। ਅੱਜ ਦਾ ਜਿਹੜਾ ਸਮਾਂ ਆਪਾਂ ਵੇਖ ਰਹੇ ਹਾਂ, ਇਸ ਸਮੇਂ ਸਾਡੇ ਘਰਾਂ ਵਿੱਚ ਨਾਮ ਦੀ ਗੱਲ, ਗੁਰਬਾਣੀ ਦੀ ਗੱਲ ਤਾਂ ਕਿਸੇ ਵਿਰਲੇ ਦੇ ਘਰ ਵਿੱਚ ਹੈ। ਟੈਲੀਵਿਜ਼ਨਾਂ ਉੱਤੇ ਗੀਤ ਚੱਲਦੇ ਆ, ਟੇਪ ਰਿਕਾਰਡਾਂ ਚੱਲਦੀਆਂ ਹਨ, ਤੇ ਉਹਨਾਂ ਦੇ ਪ੍ਰਭਾਵ ਦਾ ਸਾਡੇ ਅੰਨ ਉੱਤੇ ਜਦੋਂ ਅਸਰ ਪੈਂਦਾ ਤੇ ਖਾਣ ਵਾਲੇ ਬੱਚੇ ਵੀ ਉਹੋ ਜਿਹੇ ਘਰਾਂ ਵਿੱਚ ਪੈਦਾ ਹੋਣੇ ਆ, ਮੋਨੇ ਪੈਦਾ ਹੋਣੇ ਆ, ਨਸ਼ੇ ਖਾਣ ਵਾਲੇ ਪੈਦਾ ਹੋਣੇ ਆ। ਜਿਉਂ ਜਾਂ ਅਸੀਂ ਕੁਝ ਵੇਖਦੇ ਹਾਂ ਚਿੱਤਰਾਂ ਦੁਆਰਾ ਜਾਂ ਟੀਵੀ ਦੇ ਦ੍ਰਿਸ਼ਾਂ ਦੁਆਰਾ, ਉਹੋ ਜਿਹਾ ਪ੍ਰਭਾਵ ਸਾਡੇ ਮਨ ਉੱਤੇ ਪੈਂਦਾ, ਫਿਰ ਉਹ ਪ੍ਰਭਾਵ ਸਾਡੀਆਂ ਗਿਆਨ ਇੰਦਰੀਆਂ ਦੁਆਰਾ ਨਿਕਲ ਕੇ ਬਾਹਰ ਸਾਡੇ ਸਮਾਜ ਉੱਤੇ ਆਉਂਦਾ। ਅੱਖਾਂ ਦੁਆਰਾ, ਕੰਨਾਂ ਦੁਆਰਾ, ਜ਼ਬਾਨ ਦੁਆਰਾ ਉਹ ਸਾਰਾ ਪ੍ਰਭਾਵ ਮੁੜ ਕੇ ਫਿਰ ਸਾਡਾ ਬਾਹਰ ਹੀ ਆਉਂਦਾ, ਔਰ ਉਹਦਾ ਅਸਰ ਸਾਡੀ ਸੰਤਾਨ ਤੇ ਪੈਂਦਾ। ਪੁਰਾਣੇ ਗੁਰਸਿੱਖ ਨਾਮ ਜਪਣ ਵਾਲੇ, ਕਿਰਤੀ ਸੱਚੇ ਸੁੱਚੇ ਨਿਰਛਲ ਸਾਧੂ ਜੀਵਨ, ਸਪਸ਼ਟ ਜੀਵਨ ਵਾਲੇ ਕਿਉਂ ਹੋਇਆ ਕਰਦੇ ਸਨ? ਘਰਾਂ ਦੇ ਅੰਦਰ ਮਾਤਾਵਾਂ ਨੇ ਸ਼ੁੱਧ ਸੰਕਲਪ ਲੈ ਕੇ ਭਾਵਨਾ ਦੇ ਨਾਲ, ਸੁੱਚਮ ਨਾਲ ਲੰਗਰ ਤਿਆਰ ਕਰਨੇ, ਬਾਣੀ ਪੜ੍ਹ ਕੇ ਜਿਹੜੀਆਂ ਅਨਪੜ੍ਹ ਮਾਵਾਂ ਹੁੰਦੀਆਂ ਸਨ ਉਹ ਵਾਹਿਗੁਰੂ ਵਾਹਿਗੁਰੂ ਕਰਦੀਆਂ ਲੰਗਰ ਪਕਾਇਆ ਕਰਦੀਆਂ ਸਨ। ਜਿਨ੍ਹਾਂ ਨੇ ਸੰਗਤ ਕੀਤੀ ਸੀ ਸ਼ਾਮ ਦਾ ਲੰਗਰ ਰਹਿ ਰਸਤਾ ਪਾਠ ਕਰਕੇ, ਸਵੇਰ ਦਾ ਲੰਗਰ ਪੰਜ ਬਾਣੀਆਂ ਦਾ ਨਾਲ ਨਿਤਨੇਮ ਕਰੀ ਜਾਣਾ, ਪ੍ਰਸ਼ਾਦਾ ਤਿਆਰ ਕਰਨਾ, ਤੇ ਉਹ ਪ੍ਰਸ਼ਾਦਾ ਜਦੋਂ ਘਰ ਦੇ ਜੀ ਛੱਡਦੇ ਸਨ ਤਾਂ ਉਹਨਾਂ ਦੇ ਅੰਦਰ ਬਦੋ ਬਦੀ ਨਾਮ ਦੀ ਲਗਨ ਪੈਦਾ ਹੁੰਦੀ, ਸ਼ੁਭ ਗੁਣਾਂ ਦਾ ਸੰਚਾਰ ਹੋਇਆ ਕਰਦਾ ਸੀ, ਜਿਹਦੀ ਬਰਕਤ ਦੇ ਨਾਲ ਸਾਡੀ ਬੜੀ ਨੇਕ ਸੰਤਾਨ ਪੈਦਾ ਹੁੰਦੀ। ਔਰ ਲਾਮ ਸਾਲ ਸਾਡੀ ਇਹ ਸਿੱਖ ਪੀੜ੍ਹੀ ਨੇ ਦੁਨੀਆਂ ਦੇ ਅੰਦਰ ਬਹੁਤ ਵੱਡੇ ਵੱਡੇ ਕਾਰਜ ਕੀਤੇ, ਵੱਡੇ ਵੱਡੇ ਜ਼ੁਲਮਾਂ ਨੂੰ ਖਾਲਸੇ ਨੇ ਠੱਲ ਪਾਈ, ਵੱਡੀਆਂ ਵੱਡੀਆਂ ਖਾਲਸੇ ਨੇ ਜੰਗਾਂ ਜਿੱਤੀਆਂ, ਔਰ ਵੱਡੇ ਵੱਡੇ ਕਰਤੱਵ ਗੁਰੂ ਕੇ ਖਾਲਸੇ ਨੇ, ਪੰਥ ਨੇ ਕੀਤੇ। ਉਹ ਸਾਡੇ ਪਰਿਵਾਰਾਂ ਦਾ ਸਤਿਗੁਰੀ ਮਾਹੌਲ, ਗੁਰਬਾਣੀ ਦਾ, ਸ਼ੁਭ ਗੁਣਾਂ ਦਾ ਮਾਹੌਲ ਸਾਡੇ ਪਰਿਵਾਰਾਂ ਉੱਤੇ ਐਸਾ ਮਾਹੌਲ ਸਿਰਜਿਆ ਜਾਂਦਾ ਸੀ, ਉਹਦਾ ਪ੍ਰਭਾਵ ਸੀ ਮਹਾਂਪੁਰਖਾਂ ਦੀ, ਗੁਰੂ ਦੀ ਸੰਗਤ, ਗੁਰਮਤ ਦੀ ਸੰਗਤ ਦਾ ਅਸਰ ਸੀ। ਔਰ ਅੱਜ ਵੇਖ ਰਹੇ ਹਾਂ ਬੱਚੇ ਸਿਰਾਂ ਤੋਂ ਕੇਸ ਕਟਾ ਰਹੇ ਹੈ, ਔਰ ਛੋਟੇ ਛੋਟੇ ਬੱਚਿਆਂ ਦੇ ਮਾਵਾਂ ਘਰਾਂ ਵਿੱਚ, ਮਾਪੇ ਘਰਾਂ ਵਿੱਚ ਆਪ ਕੇਸ ਕਤਲ ਕਰ ਰਹੇ ਹਨ। ਨਸ਼ਿਆਂ ਵਿੱਚ ਸਾਡੀ ਜਵਾਨੀ ਰੁੜ ਚੁੱਕੀ ਹੈ, ਔਰ ਕਿਹੜੇ ਬੰਨੇ ਨੂੰ ਤੁਰੇ ਹੋਏ ਹੈ, ਸੋਚ ਵੀ ਨਹੀਂ ਆਪਾਂ ਸਕਦੇ ਕਿ ਕਿਹੜਾ ਰਸਤਾ ਅੱਜ ਸਾਡੀ ਪੀੜ੍ਹੀ ਨੇ ਇਖਤਿਆਰ ਕਰ ਲਿਆ, ਜਿਸ ਦੇ ਅੱਗੇ ਨਰਕ ਦਾ ਦੁਆਰਾ ਹੀ ਦਿਸਦਾ। ਇਸ ਕਰਕੇ ਲੋੜ ਹੈ ਇਹਨਾਂ ਸਤਿਪੁਰਸ਼ਾਂ ਦੇ ਜੋੜ ਮੇਲਿਆਂ ਤੇ ਆ ਕੇ ਉਹਨਾਂ ਦੇ ਜੀਵਨ ਦੀਆਂ ਕਮਾਈਆਂ ਨੂੰ ਸੁਣ ਕੇ ਵਿਚਾਰ ਕੇ ਆਪਾਂ ਲਾਗੂ ਕਰੀਏ। 100% ਨਹੀਂ ਤਾਂ ਘੱਟ ਤੋਂ ਘੱਟ 10%, 20% ਜਿੰਨਾ ਵੀ ਕਰ ਸਕਦੇ ਹੋ ਉਹਨਾਂ ਦੇ ਗੁਣਾਂ ਨੂੰ ਆਪਾਂ ਕਮਾਈਏ, ਤਾਂ ਕਿ ਸਾਡੇ ਘਰਾਂ ਵਿੱਚ ਵੀ ਵਿਦਵਾਨ ਗੁਰਸਿੱਖ ਨਾਮ ਜਪਣ ਵਾਲੇ ਮਹਾਤਮਾ, ਧਰਮੀ ਯੋਧੇ ਗੁਰਸਿੱਖ, ਜ਼ੁਲਮ ਦਾ ਮੁਕਾਬਲਾ ਕਰਨ ਵਾਲੇ, ਐਸੀਆਂ ਪਵਿੱਤਰ ਰੂਹਾਂ ਪੈਦਾ ਹੋਣ ਜਿਹੜੀਆਂ ਸਾਡੇ ਪਰਿਵਾਰਾਂ ਦਾ, ਸਾਡੀ ਕੌਮ ਦਾ, ਸਾਡੇ ਪੰਥ ਦਾ ਨਾਮ ਦੁਨੀਆਂ ਉੱਤੇ ਰੋਸ਼ਨ ਕਰਨ। ਸੋ ਇਹ ਬੇਨਤੀ ਹਨ ਸਾਧ ਸੰਗਤ ਜੀ, ਦਾਸ ਲੰਮਾ ਸਮਾਂ ਨਾ ਲਵੇ, ਕਿਉਂਕਿ ਢਾਡੀ ਜਥੇ ਵੀ ਆਏ ਆ, ਹੋਰ ਵੀ ਮਹਾਂਪੁਰਖ ਆਏ, ਉਹਨਾਂ ਨੇ ਵੀ ਸੰਗਤ ਦੇ ਦੀਦਾਰ ਕਰਨੇ ਆ। ਸੋ ਆ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਹਰਕੁਮਾਲ ਵਾਲਿਆਂ ਦੀ ਯਾਦ ਮਨਾ ਰਹੇ ਹੋ, ਔਰ ਸੰਤ ਬਾਬਾ ਮਨਜੀਤ ਸਿੰਘ ਜੀ ਨੇ ਉਹਨਾਂ ਸਤਿਪੁਰਸ਼ਾਂ ਦੇ ਸਥਾਨ ਤੇ ਤੁਸੀਂ ਸਾਰੇ ਇਲਾਕੇ ਨੂੰ ਵੇਖਿਆ, ਅਸੀਂ ਤਾਂ ਵੇਖ ਹੀ ਰਹੇ ਹਾਂ ਕਿ ਜਦੋਂ ਤੋਂ ਇਹਨਾਂ ਨੇ ਸੇਵਾ ਸੰਭਾਲੀ ਹੈ, ਸੰਤ ਬਾਬਾ ਬਹਾਦਰ ਸਿੰਘ ਜੀ, ਸੰਤ ਬਾਬਾ ਜਨਕ ਸਿੰਘ ਜੀ, ਐਸੀਆਂ ਮਹਾਨ ਪਵਿੱਤਰ ਹਸਤੀਆਂ ਦੀ ਪ੍ਰਸੰਨਤਾ ਲੈ ਕੇ ਸੇਵਾ ਆਰੰਭ ਕੀਤੀ ਹੈ, ਉਹਨਾਂ ਨੇ ਅਸੀਸ ਦਿੱਤੀ ਹੈ, ਉਹਨਾਂ ਨੇ ਸੇਵਾ ਇਹਨਾਂ ਨੂੰ ਆਪ ਸੌਂਪੀ ਹੈ ਤੇ ਕਿੰਨੀ ਤਨਦੇਹੀ ਦੇ ਨਾਲ ਰਾਤ ਦਿਨ ਬਹੁਤ ਤਿਆਗ ਭਾਵਨਾ ਮਨ ਵਿੱਚ ਰੱਖ ਕੇ ਸੇਵਾ ਕਰਾ ਰਹੇ। ਸਤਸੰਗ ਜੀ, ਗ੍ਰਿਸ਼ਤ ਪਰਿਵਾਰ ਦੀਆਂ ਹਰ ਇੱਕ ਉੱਤੇ ਜ਼ਿੰਮੇਵਾਰੀਆਂ ਹੁੰਦੀਆਂ ਤੇ ਸੰਸਾਰ ਦੀ ਮੋਹ ਮਮਤਾ ਦਾ ਆਪਾਂ ਵੇਖੀਏ ਕਿਹਦੇ ਉੱਤੇ ਅਸਰ ਨਹੀਂ, ਹਰ ਇੱਕ ਉੱਤੇ ਅਸਰ ਹੈ ਸੰਸਾਰ ਦੀ ਮੋਹ ਮਮਤਾ ਦਾ। ਕੋਈ ਵਿਰਲਾ ਹੀ ਹੁੰਦਾ ਇਹ ਸੰਸਾਰ ਦੇ ਪਦਾਰਥਾਂ ਦੀ, ਪਰਿਵਾਰਾਂ ਦੀ ਮੋਹ ਮਮਤਾ ਤੋਂ ਨਿਰਲੇਪ ਰਹਿਣ ਵਾਲਾ। ਪਰ ਸੰਤ ਬਾਬਾ ਮਨਜੀਤ ਸਿੰਘ ਜੀ ਨੇ ਘਰ ਗ੍ਰਿਸ਼ਤ ਪਰਿਵਾਰ ਵਿੱਚ ਰਹਿ ਕੇ ਇਤਨੀ ਵੱਡੀ ਨਿਰਲੇਪਤਾ ਰੱਖੀ ਹੈ ਕਿ ਸਾਰਾ ਕੁਝ ਜੋ ਵੀ ਸੰਗਤਾਂ ਵੱਲੋਂ ਤਿਲਕੁਲ ਮਿਲਿਆ, ਪਰਿਵਾਰ ਵਿੱਚੋਂ ਮਿਲਿਆ, ਉਹ ਇਸ ਅਸਥਾਨ ਤੇ ਹੀ ਸੇਵਾ ਕਰਵਾਈ। ਬਹੁਤ ਸੁੰਦਰ ਦੀਵਾਨ ਹਾਲ ਤਿਆਰ ਕਰਾਏ, ਫਿਰ ਕਿਤੋਂ ਉਗਰਾਹੀਆਂ ਨਹੀਂ ਕੀਤੀਆਂ, ਜਾ ਕੇ ਕਿਸੇ ਤੋਂ ਮਾਇਆ ਨਹੀਂ ਮੰਗੀ। ਇਹ ਮਹਾਂਪੁਰਸ਼ਾਂ ਦੀ ਕਮਾਈ ਦੀ ਬਰਕਤ ਦੇ ਨਾਲ ਜੋ ਤੁਸੀਂ ਸਹਿਯੋਗ ਦਿੱਤਾ ਉਸ ਵਿੱਚ ਗੁਰੂ ਸਾਹਿਬ ਨੇ ਬਰਕਤ ਪਾਈ ਤੇ ਮਹਾਂਪੁਰਸ਼ਾਂ ਨੇ ਕਿੰਨਾ ਵੱਡਾ ਇਸ ਸਥਾਨ ਦਾ ਵਿਕਾਸ ਨਿਰਮਾਣ ਕੀਤਾ। ਬਹੁਤ ਸੁੰਦਰ ਸਰਾਵਾਂ ਬਣਾਈਆਂ ਸੰਗਤਾਂ ਦੇ ਠਹਿਰਨ ਲਈ, ਦੀਵਾਨ ਹਾਲ, ਲੰਗਰਾਂ ਦੀ ਸੇਵਾ। ਸੋ ਰਾਤ ਦਿਨ ਉਸੇ ਸੇਵਾ ਵਿੱਚ ਹੀ ਲੱਗੇ ਹੋਏ ਹੈ। ਫਿਰ ਗੁਰਮਤ ਗੁਰਸਿੱਖੀ ਦਾ ਪ੍ਰਚਾਰ ਜਿੱਥੇ ਵੀ ਸਟੇਜਾਂ ਤੇ ਬੋਲਦੇ ਹੈ, ਆਪ ਗੁਰਮਤ ਅਤੇ ਸਿੱਖੀ ਦੇ ਪ੍ਰਚਾਰ ਦਾ ਹੀ ਹੁੰਗਾ ਸੰਗਤਾਂ ਵਿੱਚ ਆਏ ਦਿਨ ਦੇ ਰਹੇ ਹੈ। ਔਰ ਫਿਰ ਪਰਾਤਮ ਸਿਧਾਂਤਾਂ ਦਾ ਬੜੀ ਦਲੇਰੀ ਦੇ ਨਾਲ ਸੰਗਤਾਂ ਦੇ ਵਿੱਚ ਪ੍ਰਚਾਰ ਕਰ ਰਹੇ ਹੈ ਕਿ ਜਿਹੜੇ ਸਿਧਾਂਤ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੇ ਹੈ, ਉਹਨਾਂ ਸਿਧਾਂਤਾਂ ਦਾ ਪ੍ਰਚਾਰ ਪ੍ਰਸਾਰ ਕਰਨਾ, ਦ੍ਰਿੜਤਾ ਦੇ ਨਾਲ ਕਰਨਾ, ਇਹ ਗੁਰੂ ਸਾਹਿਬ ਦੀ ਰਹਿਮਤ ਤੋਂ ਬਿਨਾ ਨਹੀਂ ਇਹ ਬਖਸ਼ਿਸ਼ਾਂ ਹੋਇਆ ਕਰਦੀਆਂ। ਬੰਦਾ ਝੁਕ ਜਾਂਦਾ, ਦਸ ਬੰਦਿਆਂ ਦੇ ਵਿੱਚ ਗੱਲ ਕਰਨੀ ਔਖੀ ਹੋ ਜਾਂਦੀ ਹੈ, ਫਿਰ ਹਜ਼ਾਰਾਂ ਲੱਖਾਂ ਦੇ ਇਕੱਠ ਦੇ ਵਿੱਚ ਨਿਰਭੈਤਾ ਤੇ ਦ੍ਰਿੜਤਾ ਨਾਲ ਵਚਨ ਕਰਨੇ, ਇਹ ਗੁਰੂ ਸਾਹਿਬ ਦੀ ਰਹਿਮਤ ਔਰ ਬਖਸ਼ਿਸ਼ ਤੋਂ ਬਿਨਾ ਨਹੀਂ ਹੋਇਆ ਕਰਦਾ। ਸੋ ਮਹਾਂਪੁਰਸ਼ਾਂ ਨੇ ਸਾਧ ਸੰਗਤ ਦੀ ਬਹੁਤ ਵੱਡੀ ਸੇਵਾ ਸੰਭਾਲੀ ਹੈ, ਲੰਗਰਾਂ ਦੀ ਵੀ ਸੇਵਾ ਵੱਡੇ ਵੱਡੇ ਸਮਾਗਮਾਂ ਤੇ ਵੀ ਔਰ ਅਸਥਾਨ ਤੇ ਵੀ ਕਰਾ ਰਹੇ ਹੈ। ਇਹ ਮਹਾਂਪੁਰਸ਼ਾਂ ਨੇ ਬਹੁਤ ਵੱਡੀ ਸੇਵਾ ਇਹਨਾਂ ਨੂੰ ਬਖਸ਼ਿਸ਼ ਕੀਤੀ ਹੈ। ਸੋ ਸਾਰੀ ਸੰਗਤ ਆਪਾਂ ਵੱਧ ਚੜ ਕੇ ਮਹਾਂਪੁਰਸ਼ਾਂ ਦਾ ਸਹਿਯੋਗ ਔਰ ਸਾਥ ਦੇਈਏ ਔਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਨਾਲ ਜੁੜ ਕੇ ਦਾਸ ਸਮਾਪਤੀ ਤੇ ਬੇਨਤੀ ਕਰਦਾ, ਭਾਈ ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਮਨ ਬਣਾਓ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਜਿਹੜੇ ਨਸ਼ੇ ਵਰਤਦੇ ਹੋ ਨਸ਼ਿਆਂ ਦਾ ਤਿਆਗ ਕਰੋ, ਜਿਨ੍ਹਾਂ ਨੇ ਸਾਫ ਸੂਰਤ ਕੇਸ ਨਹੀਂ ਰੱਖੇ ਸਾਫ ਸੂਰਤ ਕੇਸ ਰੱਖੋ, ਪੂਰੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਆਪਣਾ ਲੋਕ ਸੁੱਖੀ ਪੁਰਲੋਕ ਸੁਹੇਲਾ ਜੀਵਨ ਕਰੋ। ਦਾਸ ਫਿਰ ਸਮਾਪਤੀ ਤੇ ਸਾਰੇ ਨਗਰ ਦੀ ਇਲਾਕੇ ਦੀ ਸੰਗਤ ਦਾ ਜਿੱਥੇ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਹੈ, ਉੱਥੇ ਮਹਾਂਪੁਰਖ ਸੰਤ ਬਾਬਾ ਮਨਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਦਾ ਵੀ ਮੈਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਔਰ ਮਹਾਂਪੁਰਸ਼ਾਂ ਦੇ ਨਾਲ ਜਿਹੜੇ ਸੇਵਾ ਸੰਘ ਕਰ ਰਹੇ ਹੈ, ਭਾਈ ਸਾਹਿਬ ਭਾਈ ਜੱਸਾ ਸਿੰਘ ਜੀ, ਭਾਈ ਸਾਹਿਬ ਭਾਈ ਹਰਮੇਰ ਸਿੰਘ ਜੀ ਮੱਲੀ ਨੰਗਲ ਔਰ ਬੀਬੀ ਸੰਘਾ ਜੀ ਬੈਠੇ ਹੈ, ਇਹ ਸਾਰੇ ਪਰਿਵਾਰ ਮਹਾਂਪੁਰਸ਼ਾਂ ਦਾ ਬਹੁਤ ਸਹਿਯੋਗ ਔਰ ਸਾਥ ਦੇ ਰਹੇ ਹੈ। ਦਾਸ ਸਾਰਿਆਂ ਲਈ ਬਹੁਤ ਬਹੁਤ ਧੰਨਵਾਦ ਕਰਦਾ ਹੈ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਤਰੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।